ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜੰਗ ਸ਼ੁਰੂ ਹੋਇਆ। ਲੋਹਗੜ੍ਹ ਸਾਹਿਬ ਵਾਲੇ ਸਥਾਨ ਤੇ ਦੁਸ਼ਮਣਾਂ ਨੇ ਹੱਲਾ ਬੋਲਿਆ, ਸਿੱਖਾਂ ਅੱਗੋਂ ਤੋਪ ਦੇ ਗੋਲੇ ਦਾਗੇ। ਤੋਪ ਵੀ ਕੈਸੀ ਅਸਚਰਜ ਸੀ, ਲੱਕੜ ਦਾ ਇੱਕ ਟੁਕੜਾ ਹੈ, ਖੋਲ ਹੈ। ਗੁਰੂ ਹੁਕਮ ਮੰਨ ਕੇ ਉਹਦੇ ਵਿੱਚ ਪੱਥਰ, ਕੰਕਰ, ਮਿੱਟੀ ਉਹ ਭਰ ਕੇ ਸਿੱਖ ਤੋੜਾ ਦਾਗ ਦਿੰਦੇ। ਗੋਲਾ ਦਗਦਾ ਤੇ ਵੈਰੀਆਂ ਨੂੰ ਇਕਦਮ ਭਾਜੜ ਪਈ ਹੈ। ਸਤਿਗੁਰੂ ਜੀ ਵਿਚਾਰ ਕਰਦੇ ਸਿੱਖਾਂ ਨਾਲ ਕਿਵੇਂ ਜੰਗ ਲੜੀਏ। ਪੈਂਦੇ ਖਾਂ ਨੇ ਬੇਨਤੀ ਕੀਤੀ ਜੀ, ਪਹਿਲਾਂ ਕਿਸੇ ਤਰੀਕੇ ਪਰਿਵਾਰ ਨੂੰ ਇੱਥੋਂ ਕੱਢੀਏ ਔਰ ਬਾਹਰ ਚੱਲ ਕੇ ਸ਼ਹਿਰ ਤੋਂ ਜੰਗ ਲੜਨਾ ਚਾਹੀਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਵੀ ਹੁਕਮ ਕੀਤਾ, ਡਿਊਟੀ ਲਾਈ ਭਾਈ ਨਿਵਲਾ ਜੀ ਹੋਣਾ ਦੀ, ਕਿ ਤੁਸੀਂ ਗੁਰੂ ਕੇ ਮਹਿਲਾਂ ਚ ਜਾ ਕੇ ਪਰਿਵਾਰ ਨੂੰ ਉੱਥੋਂ ਲੈ ਕੇ ਆਓ ਔਰ ਬਾਹਰ ਲੈ ਕੇ ਰਾਮਸਰ ਵਾਲੇ ਪਾਵਨ ਸਥਾਨ ਤੇ ਪਹੁੰਚ ਕੇ ਉੱਥੋਂ ਅੱਗੇ ਨੂੰ ਕੂਚ ਕਰੋ। ਆਓ ਮਨ ਬਿਰਤੀਆਂ ਏਕਾਗਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ ਜੰਗ ਦੀ ਕਥਾ, ਲੋਹਗੜ੍ਹ ਦਾ ਯੁੱਧ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਠ ਨਵਲੀ ਕੋ ਸਤਿਗੁਰੂ ਸਭ ਕੋ ਬਾਕ ਸੁਨਾਈ।
ਭਾਈ ਨਵਲਾ ਜੀ ਨੂੰ ਤਕਰੀਬਨ 100 ਸਿਪਾਹੀਆਂ ਦੇ ਜਥੇ ਨਾਲ ਮਹਾਰਾਜ ਜੀ ਨੇ ਮਹਿਲਾਂ ਚ ਭੇਜਿਆ ਕਿ ਤੁਸੀਂ ਪਰਿਵਾਰ ਨੂੰ, ਬੱਚਿਆਂ ਨੂੰ ਉੱਥੋਂ ਕੱਢ ਕੇ ਲੈ ਕੇ ਆਓ। ਉਹਨਾਂ ਨੂੰ ਗੁਰੂ ਕੇ ਮਹਿਲਾਂ ਚ ਭੇਜਣ ਤੋਂ ਬਾਅਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬਾਕੀ ਦੇ ਸਾਰੇ ਯੋਧਿਆਂ ਨੂੰ ਹੁਕਮ ਕਰਕੇ ਕਹਿਣ ਲੱਗੇ,
ਉਤੇ ਲੋਹਗੜ੍ਹ ਕੀ ਬਿਖੈ ਪੰਜ 20 ਪੱਟ ਪਾਏ।
ਪਾਤਸ਼ਾਹ ਨੇ ਆਖਿਆ, ਲੋਹਗੜ੍ਹ ਕਿਲੇ ਵਿੱਚ ਸਾਡੇ 25 ਸਿੱਖ ਨੇ ਜਿਹੜੇ ਸਾਡੇ ਪ੍ਰੇਮ ਵਿੱਚ ਭਿੱਜੇ ਹੋਏ ਨੇ, ਜਿਨ੍ਹਾਂ ਅੰਦਰ ਗੁਰੂ ਘਰ ਦਾ ਭਾਰੀ ਪ੍ਰੇਮ ਹੈ, ਪ੍ਰੀਤ ਹੈ। ਉਹ 25 ਸਿੱਖ ਜਿਹੜੇ ਨੇ ਉਹ ਲੋਹਗੜ੍ਹ ਕਿਲੇ ਦੇ ਵਿੱਚ ਵੈਰੀ ਦਾ ਮੁਕਾਬਲਾ ਕਰ ਰਹੇ ਹਨ।
ਚੌਪਈ ਅਰੇ ਲਰੇ ਪੱਟ ਛੁੱਟੀ ਤੁਫੰਗੇ।
ਸੂਰਮੇ ਅੜੇ ਨੇ, ਲੜੇ ਨੇ ਔਰ ਬੰਦੂਕਾਂ ਦੀਆਂ ਗੋਲੀਆਂ ਦਗੀਆਂ ਹਨ।
ਤੋਪ ਸ਼ਬਦ ਕੋ ਹੋਤੇ ਉਤੰਗੇ।
ਤੋਪ ਚੱਲਦੀ ਹੈ ਜਿਹੜੀ ਸਤਿਗੁਰਾਂ ਦੇ ਹੁਕਮ ਨਾਲ ਚੱਲ ਰਹੀ ਹੈ, ਜਿਹਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ।
ਤਿੰਨੋ ਰੱਖੀ ਅਟਕਾਈ ਲੜਾਈ।
ਉਹ ਜਿਹੜੇ 25 ਸਿੱਖ ਨੇ ਉਹਨਾਂ ਨੇ ਲੜਾਈ ਅਟਕਾਈ ਹੋਈ ਹੈ, 7000 ਦੁਸ਼ਮਣ ਨੂੰ ਅੱਗੇ ਵਧਣ ਨਹੀਂ ਦੇ ਰਹੇ।
ਉਠਤ ਕੁਲਾਹਲ ਦੀਤ ਸੁਣਾਈ।
ਬਹੁਤ ਜ਼ਿਆਦਾ ਕੁਲਾਹਲ ਬਚਿਆ ਹੋਇਆ, ਬਹੁਤ ਜ਼ਿਆਦਾ ਭਿਆਨਕ ਮਾਰ ਮਚੀ ਹੋਈ ਹੈ।
ਕਬਲੋ ਅਰੇ ਸ਼ਾਹ ਦਲ ਪਾਰਾ।
ਆਖਰਕਾਰ 25 ਸਿੱਖ ਸਨ, ਉਧਰ 7000 ਫੌਜ ਸੀ ਦੁਸ਼ਮਣਾਂ ਦੀ, ਕਿੰਨਾ ਕੁ ਚਿਰ ਅੜਦੇ, ਕਿੰਨਾ ਕੁ ਚਿਰ ਉਹਨਾਂ ਨੂੰ ਰੋਕ ਕੇ ਰੱਖਦੇ, ਫਿਰ ਵੀ ਦਲੇਰੀ ਨਾਲ ਕਾਫੀ ਲੰਮੇ ਸਮੇਂ ਤੱਕ ਉਹਨਾਂ ਨੂੰ ਰੋਕ ਕੇ ਰੱਖਿਆ।
ਆਵੇ ਇਆਂ ਹੂਜੀਏ ਤਿਆਰਾ।
ਮਹਾਰਾਜ ਜੀ ਨੇ ਆਖਿਆ, ਭਾਈ ਉਹ 25 ਸਿੱਖ ਜ਼ਿਆਦਾ ਲੰਮੇ ਸਮੇਂ ਤੱਕ ਨਹੀਂ ਉਹਨਾਂ ਨੂੰ ਰੋਕ ਸਕਣਗੇ, ਦੁਸ਼ਮਣ ਦਾ ਦਲ ਜ਼ਿਆਦਾ ਹੈ, ਬਸ ਉਹ ਆਉਣ ਵਾਲੇ ਨੇ, ਤੁਸੀਂ ਇੱਥੇ ਵੀ ਹੁਣ ਤਿਆਰੀ ਰੱਖਿਓ।
ਮਹਾ ਤਿਮਰ ਇੱਕ ਨਿਸ ਅੰਧਿਆਰੀ।
ਇੱਕ ਤਾਂ ਹਨੇਰਾ ਰਾਤ, ਮੱਸਿਆ ਵਾਲੇ ਜਿਹੜੇ ਦਿਨ ਹੁੰਦੇ ਆ ਹਨੇਰੇ ਪੱਖ ਦੇ, ਹਨੇਰੀ ਰਾਤ ਹੈ ਔਰ ਬਹੁਤ ਜ਼ਿਆਦਾ ਅੰਧਕਾਰ ਹੈ।
ਨਯਨ ਖੁਰਨ ਤੇ ਖੇ ਉਡਾਰੀ।
ਔਰ ਦੂਜਾ ਘੋੜਿਆਂ ਦੀਆਂ ਖੁਰਾਂ ਨਾਲ, ਪੈਰਾਂ ਨਾਲ, ਪੌੜਾਂ ਨਾਲ ਮਿੱਟੀ ਉੱਡ ਕੇ ਆਕਾਸ਼ ਨੂੰ ਚੜੀ ਹੋਈ ਹੈ।
ਬਾਂਦੇ ਚੁੰਗ ਮਿਲੇ ਸਭ ਰਹੀਏ।
ਇਸ ਕਰਕੇ ਸਾਰਿਆਂ ਨੇ ਟੋਲੀਆਂ ਬੰਨ ਕੇ ਰੱਖਣਾ, ਕੱਲੇ ਦੁਕੱਲੇ ਨਾ ਫਿਰ ਰੁਲ ਜਾਓਗੇ। ਮਹਾਰਾਜ ਜੀ ਕਹਿੰਦੇ ਟੋਲੀਆਂ ਬੰਨ ਕੇ ਆਪੋ ਆਪਣੇ ਜਥਿਆਂ ਵਿੱਚ ਰਹਿਣਾ ਹੈ।
ਪ੍ਰਿਤਕ ਹੋਣ ਕੋ ਕਿਮਨੈ ਚਾਹੀਏ।
ਕੋਈ ਕੱਲਾ ਨਾ ਹੋਵੇ ਆਪਣੇ ਜਥੇ ਤੋਂ ਪਾਸੇ ਹੋ ਕੇ, ਕਦੇ ਵੀ ਕੋਈ ਹੌਸਲਾ ਨਾ ਕਰੇ ਪਾਸੇ ਜਾਣ ਦਾ।
ਜਬ ਪ੍ਰਕਾਸ਼ ਸੂਰਜ ਕੋ ਪਾਵੋ।
ਜਦੋਂ ਸੂਰਜ ਦਾ ਪ੍ਰਕਾਸ਼ ਹੋਵੇਗਾ, ਯਾਨੀ ਕਿ ਜਦੋਂ ਲੋ ਲੱਗੇਗੀ,
ਤਬ ਤੁਰਕਨ ਰਿਪ ਮਾਰ ਗਿਰਾਵੋ।
ਫਿਰ ਤੁਰਕਾਂ ਦੇ ਉੱਤੇ ਆਪਾਂ ਹਮਲਾ ਬੋਲ ਕੇ ਇਹਨਾਂ ਨੂੰ ਮਾਰ ਕੇ ਮਿੱਟੀ ਚ ਗਰਕ ਕਰਨਾ। ਰਾਤ ਨੂੰ ਹਾਲੇ ਬਚਾ ਰੱਖਣਾ, ਕਿਉਂਕਿ ਹਨੇਰੇ ਵਿੱਚ ਕੁਝ ਪਤਾ ਨਹੀਂ ਲੱਗ ਰਿਹਾ, ਕੁਝ ਸੁੱਝ ਨਹੀਂ ਰਿਹਾ। ਮਹਾਰਾਜ ਜੀ ਕਹਿੰਦੇ ਜਥਿਆਂ ਵਿੱਚ ਰਹਿਣਾ, ਕਿਸੇ ਨੇ ਆਸੇ ਪਾਸੇ ਕੱਲੇ ਦੁਕੱਲੇ ਨੇ ਨਹੀਂ ਫਿਰਨਾ। ਜਦੋਂ ਸੂਰਜ ਦੀ ਲੋ ਲੱਗ ਗਈ, ਥੋੜਾ ਜਿਹਾ ਚਾਨਣਾ ਹੋ ਗਿਆ, ਫਿਰ ਇਹਨਾਂ ਤੁਰਕਾਂ ਤੇ ਮਲੇਛਾਂ ਤੇ ਹਮਲਾ ਕਰਨਾ ਹੈ।
ਸੁਨਤ ਸੁਪੱਟ ਗੁਰੂ ਤੇ ਲਲਕਾਰੇ।
ਜਿਵੇਂ ਪਾਤਸ਼ਾਹ ਦੇ ਬਚਨ ਸੁਪੱਟਾਂ ਨੇ, ਯੋਧਿਆਂ ਨੇ, ਸੂਰਮਿਆਂ ਨੇ ਸੁਣੇ ਔਰ ਵੈਰੀਆਂ ਨੂੰ ਲਲਕਾਰਦੇ ਹਨ।
ਪਾਤਸ਼ਾਹ बल पाई तुहारी।
कहन लगे सिख महाराज गुरु हरगोबिंद साहब छेवें पातशाह मीरी पीरी दे मालक आप जी दा बल प्राप्त करके
किस गिनती मैं ए रिपे आए।
महाराज भवे किसे भी गिनती विच दुश्मन चल के आए होण, 7,000 होण, 70,000 होण, ते चाहे 7,00,000 होण,
हम मारे लवपुर को जाए।
महाराज तुहाडा बल प्राप्त करके असी एहो जा वढ़ना शुरू करांगे इन्हां नूं कि लाहौर शहर तक 70 बछांदे जावांगे, वढ़दे ही चले जावांगे इन्हां नूं।
दुर्ग प्रवेशन ते बच रहे,
जे बचे ता लाहौर शहर दे किले दे विच जाके वड़ के भवे बच जान, पर जे बाहर सानू मैदान विच टक्कर गए लाहौर शहर तक इन्हां दीआं लाशां दे अंबार ला देंगे छेवें पातशाह।
नाए ता शाह जहां को गहे।
महाराज आप जी दा बल चाहिदा है, लाहौर दे किले नूं भी तोड़दिआं देरी नहीं लावांगे। खालसा जी, सिंह जदों शरीर दी किरिया सोधदे आ ना पेशाब करदे आ, ते पेशाब करन नूं कहिंदे आ गढ़ तोड़ना। खालसे दे बोले च ये क्यों कहिंदे आ, कहिंदे जिन्ने चिर च गढ़ तोड़ी पेशाब करीदा इन्ने चिर च गुरु का खालसा किला फतेह कर लैंदा, इन्ना टाइम भी नहीं लगन दिंदा। महाराज बादशाह शाहजहां नूं जाके पकड़ के ले आवांगे किले चो, आप जी दा बल चाहिदा है।
जब चमकेंगे खड़ग कराले,
जदों आप जी दीआं बख्शियां होईआं ए तेगां रणभूमि विच चमकणगीआं बिजली वांगू,
तब देखो हुए जंग बिसाले।
फिर आप जी वेख्यो कि आप जी दे योधे आप जी दा बल लैके रणभूमि च किवें लड़दे हन।
उन सतगुर सिख अपर पठावा,
महाराज जी दे नाल इदां योधिआं दे बचन हो रहे, छेवें पातशाह ने अपना एक सिख होर भेजिआ।
मंदर गमनो बिलम न लावा,
छेती जाके महलां च वेखो की तैयारी हो रही, भी देरी ना करन छेती नाल महलां चो निकल चलन।
वस्त लोभ को करिए नाई,
कहो जाके साडिआं महलां नूं भी वस्तुआं दा लोभ ना करन, पदार्थ ना इकट्ठे करन लग पैण।
परी रहन देओ सब कर माई,
जिहड़ी कोई वस्तु घर च पई आ उत्थे ही पई रहन देओ।
करो शीघ्रता वहर ले जाओ,
और शीघ्रताई नाल सारे परिवार नूं गुरु के महलां चो कढ के बाहर लै जाओ।
पंथ राम सर केर सिधावो,
गुरुद्वारा राम सर साहब वाले पासे जिहड़ा रस्ता जांदा है उस रस्ते ते चल के रामसर साहब वाली जगह ते पहुंच जान सारे।
आगे पाछे सुपट रही जे,
परिवार विच रखना पिछे भी सूरमे रहन ते अगे भी, क्योंकि हमला कदे भी रात दा हनेरा, क्या जानिए दुश्मन दी कोई टुकड़ी अंदर आ जाए शहर च। इस करके महाराज जी सुचेत कर दे के परिवार दे अगे भी सूरमे रहन ते पिछे भी सूर में रह के रामसर तक लैके आउण।
बिच कुटुंब सगरो ले लीजे,
परिवार नूं अपने विचकार रख के लैके आउणा है।
प्रथम न तुपक चलावो कोई,
पहला किसे ने बंदूक नहीं चलानी, क्योंकि जे गोली चलाओगे ता आले दुआले दुश्मन सुन के भज के आउणगे भी इत्थे फिरदे है, इस करके चुप चपीते ही आउणा है, पहला किसे ने गोली नहीं चलाउणी।
गमनो शब्द जथा न होई,
इस ढंग नाल जायो मलकली जी के तुहाडे घोड़िआं दी भी आवाज ना आवे।
गयो सिख उतलाव ते मंदर,
महाराज जी दा वचन सुन के ओ सिख छेती नाल महाराज जी दे महलां च गया।
तैयारी करत सकल ही अंदर,
अगे माता जी होणी तैयारी कर रहे सन चलण दी।
इक सिख कोला केर अगारा,
एक सिख माता कौलां जी दे कोल भी भेज दिता।
भेजियो सतगुर लियावन वारा,
महाराज जी ने भेजिया भी कौलां जी नूं भी लै आओ इसे जगह ते।
जाए गुरु के बात सुनाए,
सतगुरु जी दे बचन जाके कौलां जी नूं सिख ने सुनाए।
लोभ न करो वस्त समुदाए,
आख्या बीबी जी आप जी लोभ ना करियो किसे वस्तु दा, ए सब कुछ इथे पया रहन दियो ते अपनी जान बचा के इथों चलो।
सब तज निकसो बिलम न कीजे,
सब कुछ इथे रहन दियो धरिया धराया, और बिना देरी तू इथो निकलो ते रामसर साहब वाली जगह ते चलना है।
सैन समीप आई लख लीजे,
क्योंकि दुश्मना दी सेना तकरीबन नेड़े ही पहुंच गई है, लोहगढ़ साहब तू अगे वधन वाली है।
स्यंदन अर डोरे गन आए,
जिन्ने रथ डोले चाहिदे सन ओ सारे आ गए ने।
कह बौ बारी तुरत चढ़ाए,
इदां बार बार कह के कौलां जी नूं पहला पालकी च बिठा के डोले च लैके गए, फिर मातावां नूं दूजियां नूं लैके गए।
अत दमोदरी दुखी बिचारी,
माता दमोदरी जी बहुत दुखी ने। ती राणी दी शादी सी, कल बरात दा टुकाओ होना सी, ਇਹ ਕੀ ਖੇਡ ਵਰਤ ਗਈ ਸਮਝ ਨਹੀਂ ਪਈ ਆਉਂਦੀ। ਮਾਤਾ ਦਮੋਦਰੀ ਜੀ ਬਹੁਤ ਦੁਖੀ ਹਨ।
ਪੁੱਤਰੀ ਵਿਆਹ ਵਿਘਨ ਪਾ ਪਾਰੀ,
ਧੀ ਦਾ ਵਿਆਹ ਹੈ, ਕਿੱਡਾ ਵੱਡਾ ਵਿਘਨ ਆਣ ਪਿਆ ਹੈ। ਬਰਾਤ ਦਾ ਕੱਲ ਟੁਕਾਓ ਹੋਣਾ ਸੀ, ਵਿਆਹ ਹੋਣਾ ਸੀ, ਕਿਵੇਂ ਹੋਏਗਾ ਹੁਣ ਇਹ ਸਾਰਾ ਕੁਝ? ਇਹ ਸਾਰਾ ਬਹੁਤ ਵੱਡਾ ਭਾਰੀ ਨੁਕਸਾਨ ਹੋਇਆ।
ਪੌਣ ਕੌਣ ਵਤ ਚਿਤਵਤ ਖਰੀ,
ਕਿਹੜੀ ਕਿਹੜੀ ਚੀਜ਼ ਨੂੰ ਲੈ ਚੱਲਾ। ਮਾਤਾ ਜੀ ਸੋਚੀ ਜਾਂਦੇ ਵੀ ਵਿਆਹ ਵਾਸਤੇ ਆਹ ਵੀ ਚੀਜ਼ ਚਾਹੀਦੀ ਸੀ, ਇਹ ਵੀ ਚਾਹੀਦੀ ਸੀ, ਜੋੜ ਜੋੜ ਕੇ ਰੱਖਿਆ ਸੀ ਸਾਰਾ ਕੁਝ। ਤੋ ਮਾਤਾ ਜੀ ਸੋਚੀ ਜਾਣ ਵੀ ਕਿਹੜੀ ਲੈ ਕੇ ਜਾਵਾਂ ਤੇ ਕਿਹੜੀ ਛੱਡ ਕੇ ਜਾਵਾਂ।
ਤ੍ਰਾਸਤ ਸਗਰੀ ਤਿਆਗਨ ਕਰੀ,
ਪਰ ਸਿੱਖਾਂ ਨੇ ਇੰਨੀ ਕਾਲ ਪਾਈ ਵੀ ਮਾਤਾ ਜੀ ਹੁਣ ਰਹਿਣ ਦੋ ਸਾਰਾ ਕੁਝ ਇੱਥੇ। ਹੁਣ ਮਾਤਾ ਜੀ ਨੇ ਵੀ ਵੇਖਿਆ ਕਿ ਬਾਰ ਬਾਰ ਸਿੱਖ ਕਹਿੰਦੇ ਸਾਰਾ ਕੁਝ ਹੀ ਉੱਥੇ ਹੀ ਰਹਿ ਗਿਆ, ਛੱਡ ਦਿੱਤਾ।
ਸੁਪਟਨ ਸਾਹਿਬ ਜਾਦੇ ਲੀਨ,
ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਸੂਰਮਿਆਂ ਨੇ ਨਾਲ ਲਿਆ।
ਸੰਗ ਤੁਰੰਗ ਅਰੂੜਨ ਕੀਨ,
ਔਰ ਘੋੜਿਆਂ ਤੇ ਨਾਲ ਨਾਲ ਸਵਾਰ ਹੋ ਕੇ ਚੱਲ ਪਏ।
ਭਰਿਓ ਸਦਨ ਸਭ ਵਸਤੂ ਕੇਰਾ,
ਮਹਾਰਾਜ ਜੀ ਦਾ ਘਰ ਵਸਤੂਆਂ ਨਾਲ ਭਰਿਆ ਪਿਆ, ਉਸੇ ਤਰ੍ਹਾਂ ਖਾਲੀ ਭਰਿਆ ਹੋਇਆ ਹੀ ਛੱਡ ਦਿੱਤਾ।
ਪਰ ਕਹਿ ਤਿਆਗ ਚਲੇ ਬਿਨ ਦੇਰਾ,
ਬਿਨਾਂ ਦੇਰੀ ਤੋਂ ਸਭ ਕੁਝ ਭਰਿਆ ਭਰਾਇਆ ਛੱਡ ਕੇ, ਸਾਰਾ ਰਾਜ ਸਾਜ ਪਿਆ ਘਰ ਦਾ ਸਭ ਕੁਝ ਛੱਡ ਕੇ ਚੱਲ ਪਏ।
ਜਬ ਦਮੋਦਰੀ ਸਿਯੰਦਨ ਚਰੀ,
ਜਦੋਂ ਮਾਤਾ ਦਮੋਦਰੀ ਜੀ ਰੱਥ ਤੇ ਸਵਾਰ ਹੋਏ,
ਮਰਵਾਈ ਸਿਯੰਦਨ ਬਿਤ ਥੇਰੀ,
ਲਾ ਕੇ ਦੂਸਰੀ ਰੱਥ ਦੇ ਉੱਤੇ ਮਾਤਾ ਮਰਵਾਈ ਜੀ ਸਵਾਰ ਹੋ ਗਏ।
ਨਾਨਕੀ ਤੇਗ ਬਹਾਦਰ ਲੀਨੇ,
ਮਾਤਾ ਨਾਨਕੀ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਉਮਰ ਕਰਕੇ ਛੋਟੇ ਹੀ ਸਨ, ਉਹਨਾਂ ਨੂੰ ਛੇਤੀ ਨਾਲ ਗੋਦੀ ਚੁੱਕਿਆ ਤੇ ਲੈ ਕੇ ਚੱਲ ਪਏ।
ਚੜ ਡੋਰੇ ਪਰ ਚੱਲ ਬੇਕੀਨੇ,
ਉਹ ਡੋਲੇ ਚ ਸਵਾਰ ਹੋ ਗਏ ਮਾਤਾ ਨਾਨਕੀ ਜੀ ਤੇ ਚੱਲ ਪਏ।
ਦਾਸੀ ਦਾਸਨ ਕੇ ਸਮੁਦਾਈ,
ਬਾਕੀ ਜਿੰਨੀਆਂ ਦਾਸੀਆਂ ਦਾਸ ਸਨ ਉਹਨਾਂ ਦਾ ਸਮੁਦਾਇ ਹੈ, ਉਹ ਵੀ ਨਾਲ ਨਾਲ ਚੱਲ ਪਿਆ।
ਚਲੇ ਸੰਗ ਨੇ ਬਿਲਮ ਲਗਾਈ,
ਕਿਸੇ ਦੇਰੀ ਨਹੀਂ ਲਾਈ, ਸਭ ਤਿਆਰ ਹੋ ਕੇ ਨਾਲ ਦੀ ਨਾਲ ਹੀ ਚੱਲ ਪਏ।
ਰਾਤ ਅੰਧੇਰੀ ਪੰਥ ਨ ਸੂਜ,
ਅੰਧੇਰੀ ਰਾਤ ਹੈ ਤੇ ਰਸਤਾ ਨੀ ਸੁਝਦਾ, ਨਜ਼ਰ ਨਹੀਂ ਆਉਂਦਾ।
ਗਮਨ ਤਰਾਮ ਤਾਲ ਮਗ ਬੂਜਤ,
ਇੱਥੋਂ ਤੱਕ ਵੀ ਰਾਮਸਰ ਸਰੋਵਰ ਦਾ ਜਿਹੜਾ ਰਸਤਾ ਉਹ ਵੀ ਪੁੱਛ ਪੁੱਛ ਕੇ ਜਾ ਰਹੇ ਨੇ, ਹਨੇਰੇ ਚ ਪਤਾ ਨੀ ਲੱਗ ਰਿਹਾ, ਇੱਕ ਹਫੜਾ ਦਫੜੀ ਪਈ ਹੋਈ ਹੈ ਤੇ ਪੁੱਛਦਿਆਂ ਪੁੱਛਦਿਆਂ ਜਾ ਰਹੇ ਨੇ।
ਆਪਸ ਮੈਂ ਇਤ ਉਤ ਹੋਏ ਚਾਲੇ,
ਆਪਸ ਵਿੱਚ ਇੱਕ ਦੂਜੇ ਦੇ ਨਾਲ ਗੱਲਬਾਤ ਕਰਦਿਆਂ ਕਹਿੰਦੇ ਆਪਾਂ ਸਹੀ ਜਾ ਰਹੇ ਹਾਂ, ਕਿਤੇ ਗਲਤ ਤਾਂ ਨੀ ਤੁਰੇ ਜਾਂਦੇ, ਏਦਾਂ ਜਾ ਰਹੇ ਨੇ।
ਸੰਗ ਨੇ ਬ੍ਰਿਛ ਖਰੇ ਬਹੁ ਡਾਲੇ,
ਕੀ ਖਾਲਸਾ ਜੀ ਉਦੋਂ ਇੱਧਰ ਬਾਬਾ ਟਲ ਰਾਏ ਜੀ ਸਾਹਿਬ ਵੱਲ ਜਿੱਥੇ ਉਹਨਾਂ ਦਾ ਸਮਾਧਾ ਹੈ, ਰਾਮਸਰ ਸਾਹਿਬ ਵਾਲੀ ਜਗ੍ਹਾ ਹੈ, ਬਵੇਕਸਰ ਸਾਹਿਬ ਵਾਲਾ ਸਥਾਨ, ਇੱਧਰ ਜੰਗਲ ਹੀ ਹੁੰਦਾ ਸੀ, ਸੰਘਣੇ ਦਰਖਤ ਸਨ, ਇਸ ਕਰਕੇ ਰਾਹ ਲੱਭਣਾ ਰਾਤ ਨੂੰ ਔਖਾ ਵੀ ਲੱਗ ਰਿਹਾ ਸੀ, ਤੇ ਬਹੁਤ ਸੰਘਣੇ ਬ੍ਰਿਛ ਹਨ।
ਚਲ ਬੇ ਕੋ ਮਗ ਬਡੋ ਨਾ ਜਹਾਂ,
ਕਹਿੰਦੇ ਰਸਤਾ ਵੀ ਬਹੁਤਾ ਖੁੱਲਾ ਨਹੀਂ ਸੀ ਲੰਘਣ ਲਈ, ਤੇ ਬਹੁਤ ਜ਼ਿਆਦਾ ਸੰਘਣੇ ਦਰਖਤ ਹਨ।
ਨੀਠ ਨੀਠ ਗਮਨ ਤਪੇ ਤਾਂ,
ਇੱਦਾਂ ਸਹਿਜੇ ਸਹਿਜੇ ਉੱਥੋਂ ਲੰਘਦੇ ਆਏ।
ਜਾਏ ਰਾਮ ਸਰ ਪਰ ਥਿਰ ਹੋਏ,
ਰਾਮ ਸਰ ਸਰੋਵਰ ਦੇ ਕੰਢੇ ਤੇ ਆ ਕੇ ਸਾਰੇ ਪਰਿਵਾਰ ਦੇ ਜਿੰਨੇ ਜੀ ਸਨ ਉਹ ਆ ਕੇ ਇਕੱਠੇ ਹੋ ਕੇ ਖਲੋ ਗਏ।
ਸੁਪੱਟ ਸੁਚੇਤ ਵੀਰ ਰਸ ਪੋਏ,
ਔਰ ਪਰਿਵਾਰ ਦੀ ਰਾਖੀ ਲਈ ਜਿਹੜੇ ਸੂਰਮੇ ਸਨ ਤਿਆਰ ਬਰ ਤਿਆਰ ਹੋ ਕੇ ਸੰਦਬੱਧ ਸ਼ਸਤਰ ਹੋ ਧਾਰੀ ਹੋ ਕੇ ਖੜੇ ਨੇ।
ਉਤ ਕੋਲਾ ਆ ਮਿਲਬੋ ਕੀਨ,
ਇਹਨੇ ਨੂੰ ਮਾਤਾ ਕੌਲਾਂ ਜੀ ਦਾ ਡੋਲਾ ਵੀ ਆ ਗਿਆ, ਉਹ ਵੀ ਆਣ ਮਿਲੇ ਹਨ।
ਗੁਰ ਪਰਿਵਾਰੇ ਸੰਗ ਪ੍ਰਬੀਨ,
ਔਰ ਸਤਿਗੁਰਾਂ ਦਾ ਸਾਰਾ ਪਰਿਵਾਰ ਉੱਥੇ ਹੀ ਹੈ, ਉੱਥੇ ਹੀ ਮਾਤਾ ਕੌਲਾਂ ਜੀ ਪਹੁੰਚੇ।
ਸ਼੍ਰੀ ਹਰਗੋਬਿੰਦ ਢਿੱਗ ਸੁਧਿਆਈ,
ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਹੋਈ ਕਿ ਪਰਿਵਾਰ ਰਾਮਸਰ ਤੀਰਥ ਤੇ ਪਹੁੰਚ ਗਿਆ।
ਕਰੀ ਸ਼ਿਗਰਈ ਆਪਣ ਚੜਾਈ,
ਮਹਾਰਾਜ ਜੀ ਛੇਤੀ ਨਾਲ ਪਰਿਵਾਰ ਤੱਕ ਪਹੁੰਚੇ ਘੋੜੇ ਤੇ ਸਵਾਰ ਹੋ ਕੇ।
ਪ੍ਰਥਮ ਅਕਾਲ ਤਖਤ ਕੇ ਤਾਈ,
ਔਰ ਪਾਤਸ਼ਾਹ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਛੇਵੇਂ। ਪਤਾ ਲੱਗਾ ਵੀ ਪਰਿਵਾਰ ਨੂੰ ਲੈ ਗਏ ਆ ਰਾਮਸਰ ਤੀਰਥ ਤੇ ਪਹੁੰਚ ਗਏ ਹੈ, ਤੋ ਫਿਰ ਛੇਵੇਂ ਪਾਤਸ਼ਾਹ ਜੀ ਆਏ, ਚੜਾਈ ਕੀਤੀ, ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹਨ।
ਭਿਆ ਅਰੂੜੇ ਗਰੀਬ ਨਿਵਾਈ,
ਔਰ ਘੋੜੇ ਤੇ ਚੜੇ ਚੜਾਇਆ ਹੀ ਮੱਥਾ ਟੇਕਿਆ।
ਔਰ ਦਰਸ਼ਨੀ ਬੰਧਨ ਕੀ,
ਦਰਸ਼ਨੀ ਡਿਉੜੀ ਦੇ ਸਨਮੁਖ ਸੀਸ ਝੁਕਾ ਕੇ ਨਮਸਕਾਰ ਕੀਤੀ ਹਰਿਮੰਦਰ ਸਾਹਿਬ ਵੱਲ।
ਚਲੇ ਪ੍ਰਦਕਸ਼ਨਾ ਦਿਸ਼ਾ ਪ੍ਰਬੀਨ,
ਘੋੜੇ ਤੇ ਚੜਿਆ ਚੜਾਇਆ, ਕਿਉਂਕਿ ਖਾਲੀ ਥਾਂ ਸੀ, ਆਲੇ ਦੁਆਲੇ ਖੁੱਲਾ ਥਾਂ ਸੀ, ਤੂੰ ਮਹਾਰਾਜ ਜੀ ਪਰਿਕਰਮਾ ਕਰਦਿਆਂ ਕਰਦਿਆਂ ਘੋੜਿਆਂ ਤੇ ਸਵਾਰ ਯੋਧਿਆਂ ਨੂੰ ਨਾਲ ਲੈ ਕੇ
ਫਿਰ ਆਏ ਦੁੱਖ ਭੰਜਨ ਕੇਰ।
ਇੱਥੇ ਦੁੱਖ ਭੰਜਨੀ ਬੇਰੀ ਹੈ, ਇੱਥੇ ਛੇਵੇਂ ਪਾਤਸ਼ਾਹ ਜੀ ਪਹੁੰਚੇ ਸੂਰਮਿਆਂ ਸਮੇਤ ਸਿਪਾਹੀਆਂ ਸਮੇਤ।
ਡੇਢ ਜਾਮ ਤਬ ਜਾਮਨ ਹੇਰ,
ਉਦੋਂ ਡੇਢ ਪੈਰ ਰਾਤ ਬਾਕੀ ਰਹਿੰਦੀ ਸੀ, ਅੰਮ੍ਰਿਤ ਵੇਲਾ ਹੋ ਚੁੱਕਾ ਸੀ।
ਗੁਰੂ ਕਹਿਓ ਆਦੇ ਰਹੁ ਚਰੇ,
ਮਹਾਰਾਜ ਜੀ ਕਹਿੰਦੇ ਯੋਧਿਓ ਇਸ਼ਨਾਨ ਦਾ ਵੇਲਾ ਹੋ ਗਿਆ, ਇਸ ਕਰਕੇ ਅੱਧੇ ਘੋੜਿਆਂ ਤੇ ਚੜੇ ਰਹਿਣ ਤੇ ਅੱਧੇ ਇਸ਼ਨਾਨ ਕਰ ਲੈਣ, ਜਿਹੜੇ ਇਸ਼ਨਾਨ ਕਰਕੇ ਘੋੜਿਆਂ ਤੇ ਚੜ ਜਾਣ ਫਿਰ ਦੂਜੇ ਇਸ਼ਨਾਨ ਕਰ ਲੈਣ, ਏਦਾਂ ਵਾਰੋ ਵੇਰੀ ਇਸ਼ਨਾਨ ਕਰ ਲਓ।
ਅਰਧ ਇਸ਼ਨਾਨ ਤਾਲ ਕੋ ਕਰੇ,
ਅੱਧੇ ਇਸ਼ਨਾਨ ਕਰ ਲੋ ਅੱਧੇ ਘੋੜਿਆਂ ਤੇ ਚੜੇ ਰਹੋ।
ਸੋ ਸਨਦ ਬਦ ਹੋਏ ਹਿਆ ਜਬ ਚਰੇ,
ਜਿਹੜੇ ਇਸ਼ਨਾਨ ਕਰਨ ਵਾਲੇ ਸ਼ਸਤਰਧਾਰੀ ਹੋ ਕੇ ਜਦੋਂ ਘੋੜਿਆਂ ਤੇ ਚੜ ਜਾਣ,
ਪੁਨ ਸੋ ਅਰਧ ਸੁਚੇਤਾ ਕਰੇ,
ਬਾਕੀ ਫਿਰ ਜਿਹੜੇ ਅੱਧੇ ਨੇ ਉਹ ਬਾਅਦ ਚ ਇਸ਼ਨਾਨ ਪਾਣੀ ਕਰ ਲੈਣ।
ਇਮ ਕਹਿ ਆਪ ਕੀ ਨੇ ਇਸ਼ਨਾਨਾ,
ਇੰਨਾ ਕਹਿ ਕੇ ਪਹਿਲਾਂ ਛੇਵੇਂ ਪਾਤਸ਼ਾਹ ਨੇ ਇਸ਼ਨਾਨ ਕੀਤਾ।
ਵਸਤਰ ਸ਼ਸਤਰ ਪੈਰੀ ਵਿਦ ਨਾਨਾ,
ਸੋਹਣੇ ਵਸਤਰ ਸ਼ਸਤਰ ਨਾਨਾ ਪ੍ਰਕਾਰ ਦੇ ਸਰੀਰ ਤੇ ਧਾਰਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਫਿਰਤ ਪ੍ਰਦਕਸ਼ਨਾ ਚੱਲ ਕਰ ਆਏ,
ਸਰੋਵਰ ਦੀ ਪਰਿਕਰਮਾ ਕਰਦਿਆਂ ਕਰਦਿਆਂ ਮਹਾਰਾਜ ਸ੍ਰੀ ਦਰਬਾਰ ਸਾਹਿਬ ਵੱਲ ਆਏ।
ਔਰ ਦਰਸ਼ਨੀ ਸੀਸ ਨਿਵਾਏ,
ਦਰਸ਼ਨੀ ਡਿਉੜੀ ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਸੀਸ ਝੁਕਾਇਆ, ਮੱਥਾ ਟੇਕਿਆ।
ਅੰਦਰ ਸ਼੍ਰੀ ਹਰਿਮੰਦਰ ਗਏ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਵਧੇ ਅੰਦਰ ਨੂੰ।
ਦੁਆ ਕਰ ਬੰਦ ਬੰਦ ਨਾ ਕੀਏ,
ਦਰਸ਼ਨੀ ਡਿਉੜੀ ਦੇ ਅੰਦਰ ਜਿਹੜਾ ਮੇਨ ਦਰਵਾਜਾ ਦਰਬਾਰ ਸਾਹਿਬ ਦਾ, ਫਿਰ ਉੱਥੇ ਆ ਕੇ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਨੇ।
ਖਰੇ ਹੋਏ ਗੁਰ ਸਭ ਨੇ ਅਗਾਰੀ,
ਔਰ ਸਭ ਤੋਂ ਮੂਹਰੇ ਸਿੱਖਾਂ ਦੇ ਮਹਾਰਾਜ ਜੀ ਖੜੇ ਹਨ।
ਬਿਨਤੀ ਲੈ ਕਰ ਨਾਮ ਉਚਾਰੀ,
ਔਰ ਗੁਰਦੇਵ ਜੀ ਅਰਦਾਸਾ ਕਰਨ ਲੱਗੇ, ਪਹਿਲਾ ਜੰਗ ਲੜਨਾ ਇਸ ਲਈ ਅਰਦਾਸਾ ਕਰਨ ਲੱਗੇ, ਗੁਰੂ ਦੀ ਟੇਕ ਲੈਣ ਲੱਗੇ, ਗੁਰੂ ਦਾ ਆਸਰਾ ਲੈਣ ਲੱਗੇ ਤੇ ਅਰਦਾਸ ਕਰਦੇ ਖੁਦ ਗੁਰੂ ਹਰਗੋਬਿੰਦ ਸਾਹਿਬ ਆਪ ਅਰਦਾਸਾ ਕਰ ਰਹੇ ਨੇ।
ਛਪੈ ਸ਼੍ਰੀ ਗੁਰੂ ਨਾਨਕ ਜੋਤ ਹੋਤ ਨਿਤ ਸਿੱਖ ਸਹਾਇਕ,
ਸਭ ਤੋਂ ਪਹਿਲਾਂ ਸਭ ਤੋਂ ਵੱਡਿਆਂ ਸਤਿਗੁਰਾਂ ਦਾ ਨਾਂ ਲਿਆ ਤੇ ਸਭ ਤੋਂ ਵੱਡੇ ਸਤਿਗੁਰੂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਂ ਲੈ ਕੇ ਛੇਵੇਂ ਪਾਤਸ਼ਾਹ ਕਹਿੰਦੇ ਸ਼੍ਰੀ ਗੁਰੂ ਨਾਨਕ ਜੋਤ ਹੋਤ ਨਿਤ ਸਿੱਖ ਸਹਾਇਕ। ਸ੍ਰੀ ਗੁਰੂ ਨਾਨਕ ਸਾਹਿਬ ਹੇ ਅਕਾਲ ਪੁਰਖ ਦੀ ਜੋਤ, ਧੰਨ ਗੁਰੂ ਨਾਨਕ ਸਾਹਿਬ ਤੁਸੀਂ ਸਦਾ ਹੀ ਆਪਣੇ ਸਿੱਖਾਂ ਦੇ ਅੰਗ ਸੰਗ ਹੋ, ਤੁਸੀਂ ਸਦਾ ਹੀ ਆਪਣੇ ਸਿੱਖਾਂ ਦੀ ਸਹਾਇਤਾ ਕਰਨ ਵਾਲੇ ਹੋ।
ਵਿਗਨ ਮਿਟਾਏ ਅਨੇਕ ਏਕ ਚਿੱਤ ਸਿਮਰ ਸੁਭਾਇਕ,
ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਸੁਭਾਵਕ ਤੁਹਾਡਾ ਸਿਮਰਨ ਕਰਦੇ ਨੇ, ਤੁਸੀਂ ਉਹਨਾਂ ਦੇ ਸਾਰੇ ਵਿਘਨਾਂ ਦਾ ਨਾਸ਼ ਕਰ ਦਿੰਦੇ ਹੋ। ਗੁਰੂ ਨਾਨਕ ਸਾਹਿਬ ਉਹਨਾਂ ਦੇ ਸਾਰੇ ਵਿਘਨ ਮਿਟਾ ਦਿੰਦੇ ਹੋ।
ਦੁਰਜਨ ਕੋ ਸਮੁਦਾਏ ਆਏ ਤਿੰਨ ਤਤ ਛਿਨ ਕਾਇਕ,
ਮਹਾਰਾਜ ਦੁਰਜਨਾਂ ਦਾ ਮਲੇਛਾਂ ਦਾ ਸਮੁਦਾਏ ਚੜ ਕੇ ਆਇਆ ਗੁਰੂ ਘਰ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਇਹਨਾਂ ਨੂੰ ਅਸੀਂ ਨਹੀਂ ਤੁਸੀਂ ਆਪ ਮਾਰਨਾ, ਇਹਨਾਂ ਮਲੇਛਾਂ ਦੇ ਮੂੰਹ ਤੁਸੀਂ ਭੰਨਣੇ ਹਨ।
ਦੁਸ਼ਟ ਅਰਿਸ਼ਟ ਨਿਵਾਰ ਧਾਰ ਕਰ ਸਦਾ ਬਚਾਇਕ,
ਦੁਸ਼ਟਾਂ ਨੂੰ ਨਿਵਾਰ ਕੇ ਆਪ ਜੀ ਦਇਆ ਧਾਰ ਕੇ ਮਹਾਰਾਜ ਸਾਨੂੰ ਬਚਾਓ, ਸਾਡੀ ਰੱਖਿਆ ਕਰੋ।
ਜਗ ਨਾਇਕ ਨਾਇਕ ਪ੍ਰਭੂ ਵਿਭੋ ਰੂਪ ਦਾਇਕ ਵਿਜੈ,
ਇਹ ਜਗਤ ਦੇ ਨਾਇਕ ਪ੍ਰਭੂ ਵਿਆਪਕ ਰੂਪ ਗੁਰੂ ਨਾਨਕ ਸਾਹਿਬ ਤੁਸੀਂ ਸਾਨੂੰ ਜਿੱਤ ਦੇਣ ਵਾਲੇ ਹੋ, ਵਿਜੈ ਦੇਣ ਵਾਲੇ ਹੋ। ਪਹਿਲਾ ਜੰਗ ਲੜਨ ਲੱਗੇ ਆਪ ਜੀ ਦੀ ਟੇਕ ਲੈ ਕੇ, ਹੇ ਗੁਰੂ ਨਾਨਕ ਸਾਹਿਬ ਇਸ ਜੰਗ ਦੇ ਮੈਦਾਨ ਵਿੱਚ ਆਪ ਜੀ ਦੇ ਸਿੱਖਾਂ ਦੀ ਜੈ ਹੋਵੇ, ਵਿਜੈ ਹੋਵੇ।
ਰਘੂ ਨਾਇਕ ਸਾਇਕ ਬਚਨ ਰਚਨ ਆਨੰਦ ਸਦ ਜੈ ਅਜੇ,
ਜਿਵੇਂ ਭਗਵਾਨ ਰਾਮ ਚੰਦਰ ਦੇ ਵਾਕ ਅਮੋਘ ਨੇ, ਉਹ ਟਲਦੇ ਨਹੀਂ, ਇਉਂ ਗੁਰੂ ਨਾਨਕ ਸਾਹਿਬ ਤੁਹਾਡੇ ਬਚਨ ਅਮੋਘ ਨੇ, ਜੋ ਕਰ ਦਿੰਦੇ ਉਹ ਟਲਦੇ ਨਹੀਂ। ਬਚਨ ਕਰੋ ਗੁਰੂ ਨਾਨਕ ਸਾਹਿਬ ਸਾਡੇ ਲਈ ਕਿ ਸਾਡੀ ਇਸ ਜੰਗ ਵਿੱਚ ਸਦਾ ਹੀ ਜੈ ਹੋਵੇ, ਸਦਾ ਹੀ ਜੈ ਹੋਵੇ।
ਸ਼੍ਰੀ ਅੰਗਦ ਕੁਲ ਚੰਦ ਬੰਦ ਕਰ ਬੰਧਨ ਮੋਰੀ,
ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਫਿਰ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੂੰ ਮਨਾਉਂਦੇ, ਹੇ ਗੁਰੂ ਅੰਗਦ ਦੇਵ ਸਾਹਿਬ, ਤ੍ਰੇਣ ਕੁਲ ਦੇ ਨੰਦ, ਤ੍ਰੇਣ ਕੁਲ ਦੇ ਚੰਦ, ਗੁਰੂ ਅੰਗਦ ਸਾਹਿਬ ਆਪ ਜੀ ਦੇ ਚਰਨਾਂ ਵਿੱਚ ਮੇਰੀ ਵੰਦਨਾ ਹੈ, ਹੱਥ ਜੋੜ ਕੇ ਆਪ ਜੀ ਨੂੰ ਨਮਸਕਾਰ ਹੈ।
ਦੁੰਦ ਬਿਲੰਦ ਨਿਕੰਧ ਕੰਧ ਸੁਖ ਸ਼ਰਨੀ ਤੋਰੀ,
ਆਪ ਜੀ ਦੁੰਦਾਂ ਦਾ ਨਾਸ਼ ਕਰਨ ਵਾਲੇ ਹੋ, ਸੁੱਖਾਂ ਦਾ ਮੂਲ ਹੋ, ਹੇ ਗੁਰੂ ਅੰਗਦ ਦੇਵ ਸਾਹਿਬ ਮੈਂ ਤੁਹਾਡੀ ਸ਼ਰਨ ਵਿੱਚ ਹਾਂ।
ਦੀਨ ਬੰਧੋ ਗੁਣ ਸਿੰਧੋ ਪੰਧ ਗਤ ਕੋ ਦਿਖਰਾਵਤ।
ਹੇ ਗੁਰੂ ਅੰਗਦ ਸਾਹਿਬ, ਤੁਸੀਂ ਦੀਨਾਂ ਦੇ ਬੰਧੂ ਹੋ, ਗੁਣਾਂ ਦੇ ਸਮੁੰਦਰ ਹੋ, ਆਪਣੇ ਸੇਵਕਾਂ ਨੂੰ ਰਾਹ ਦੱਸਣ ਵਾਲੇ ਮਾਰਗ ਦਰਸ਼ਕ ਹੋ।
ਜਸ ਵਿਸਾਲ ਹਰ ਕਾਲ ਕਾਲ ਦਾਸਨ ਮਨ ਪਾਵਤ।
ਵਿਸਾਲ ਜਸ ਦੇ ਧਾਰਨੀ ਹੋ, ਵੈਰੀਆਂ ਦਾ ਨਾਸ਼ ਕਰਨ ਵਾਲੇ ਹੋ, ਤੁਹਾਨੂੰ ਆਪਣੇ ਸੇਵਕਾਂ ਦੀ ਕਾਲੀ ਕਾਲਣਾ ਪਿਆਰੀ ਲੱਗਦੀ ਹੈ।
ਜਰ ਅਜਰ ਗੋਏ ਉਰ ਅਜਰ ਮੈਂ ਨੈ ਦਿਖਾਏ ਅਸਮਤ ਗਹੇ।
ਇਸ ਪੂਰੇ ਬ੍ਰਹਿਮੰਡ ਵਿੱਚ ਹੇ ਗੁਰੂ ਅੰਗਦ ਸਾਹਿਬ, ਤੁਹਾਡੇ ਵਰਗਾ ਅਜਰ ਨੂੰ ਜਰ ਲੈਣ ਵਾਲਾ ਕੋਈ ਨਹੀਂ। ਆਪ ਜੀ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਆਪਣੇ ਚ ਗੋਏ ਸਮਾਈਆਂ ਹੋਈਆਂ ਨੇ, ਕਿਤੇ ਪ੍ਰਗਟ ਕਰਕੇ ਨਹੀਂ ਵਿਖਾਉਂਦੇ।
ਬਰ ਬਦਨ ਸਦਨ ਸੁਖ ਬਰ ਦਿਓ ਲਿਹੋ ਬਿਜੇ ਰਿਪ ਦਲ ਦਹੇ।
ਹੇ ਗੁਰੂ ਅੰਗਦ ਸਾਹਿਬ, ਮੈਨੂੰ ਇਹ ਵਰ ਦਿਓ, ਸੁਖਾਂ ਦੇ ਘਰ ਗੁਰੂ ਅੰਗਦ ਸਾਹਿਬ, ਇਹ ਵਰ ਦਿਓ ਕਿ ਰਣ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ ਮੈਂ ਜਿੱਤ ਪ੍ਰਾਪਤ ਕਰਾਂ, ਇਸ ਰਣ ਭੂਮੀ ਚ ਦੁਸ਼ਮਣਾਂ ਨੂੰ ਮਾਰ ਕੇ ਸਾਨੂੰ ਵਿਜੈ ਦਾ ਦਾਨ ਪ੍ਰਾਪਤ ਹੋਵੇ, ਵਿਜੈ ਲਕਸ਼ਮੀ ਦਾ ਦਾਨ ਪ੍ਰਾਪਤ ਹੋਵੇ।
ਕੁਲ ਪਲਿਅਨ ਕੇ ਮੋਰ ਔਰ ਸਮਸਰ ਨੈ ਜਨੀਅਤ।
ਤੀਸਰੇ ਪਾਤਸ਼ਾਹ ਦਾ ਨਾਂ ਲੈ ਕੇ ਭੱਲਿਆਂ ਦੀ ਕੁਲ ਦੇ ਮਾਲਕ, ਭੱਲਿਆਂ ਦੀ ਕੁਲ ਦੇ ਸਿਰਮੋਰ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਤੁਹਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ। ਹੋਰ ਤੇਰੀ ਉਪਮਾ ਤੋਹੇ ਬਨ ਆਵੈ ਮਹਾਰਾਜ, ਤੁਹਾਡੇ ਵਰਗਾ ਹੋਰ ਕੋਈ ਨਹੀਂ।
ਦਾਤਾ ਮੈਦ ਉਦਾਰ ਸਾਰ ਦਾਸਨ ਦੇ ਪਾਨੀਅਤ।
ਆਪ ਜੀ ਵੱਡੇ ਦਾਤੇ ਹੋ, ਖੁੱਲੇ ਦਿਲ ਵਾਲੇ, ਔਰ ਆਪਣੇ ਦਾਸਾਂ ਦੀਆਂ ਅਰਦਾਸਾਂ ਜੋਦੜੀਆਂ ਪ੍ਰਵਾਨ ਕਰਨ ਵਾਲੇ ਹੋ, ਜੋ ਦਾਸ ਕਹਿੰਦੇ ਨੇ ਉਹਨਾਂ ਨੂੰ ਝੱਟ ਵਾਰ ਦੇਣ ਵਾਲੇ ਹੋ।
ਬਾਇਸ ਮੰਜੀ ਦੀਨ ਕੀਨ ਸਿੱਖ ਦਾਸ ਨਿਹਾਲਾ।
ਆਪ ਜੀ ਨੇ ਆਪਣਿਆਂ ਸਿੱਖਾਂ ਤੇ ਦਾਸਾਂ ਨੂੰ 22 ਮੰਜੀਆਂ ਦੇ ਕੇ ਨਿਹਾਲ ਤੇ ਕਿਰਤਾਰਥ ਕੀਤਾ ਹੈ।
ਨਿਵੇਂ ਜਗਤ ਦਰਬਾਰ ਧਾਰ ਇੱਛਾ ਸੋ ਵਿਸਾਲਾ।
ਸਾਰਾ ਜਗਤ ਆਪਣੇ ਹਿਰਦੇ ਚ ਵਿਸ਼ਾਲ ਇੱਛਾਵਾਂ ਧਾਰਨ ਕਰਕੇ ਤੁਹਾਡੇ ਦਰਬਾਰ ਅੱਗੇ ਆ ਕੇ ਨਿਵਦਾ, ਤੁਹਾਡੇ ਅੱਗੇ ਝੁਕਦੇ ਹਨ।
ਪਿਖ ਪ੍ਰੇਮ ਨੇਮ ਬਿਨ ਛੇਮ ਦੇ ਇਮ ਕੀਰਤ ਬਹੁ ਸਜੇ।
ਮਹਾਰਾਜ ਤੁਸੀਂ ਕੱਲਾ ਪ੍ਰੇਮ ਵੇਖਦੇ ਹੋ, ਪ੍ਰੇਮ ਵੇਖ ਕੇ ਫਿਰ ਆਪਣਾ ਨੇਮ ਵੀ ਛੱਡ ਦਿੰਦੇ ਹੋ ਔਰ ਕਲਿਆਣ ਬਖਸ਼ਦੇ ਹੋ, ਏਦਾਂ ਦੀ ਕੀਰਤੀ ਦੇ ਸਹਿਤ ਹੇ ਗੁਰੂ ਅਮਰਦਾਸ ਸਾਹਿਬ ਤੁਸੀਂ ਬਿਰਾਜਮਾਨ ਹੋ ਇਸ ਧਰਤੀ ਤੇ।
ਸ਼੍ਰੀ ਅਮਰਦਾਸ ਗੁਣ ਰਾਸ ਬਰ ਬਰ ਦਿਓ ਰਿਪ ਤੇ ਬਿਜੇ।
ਹੇ ਗੁਰੂ ਅਮਰਦਾਸ ਸਾਹਿਬ, ਆਪ ਦੀ ਕਿਰਪਾ ਕਰਕੇ ਸਾਨੂੰ ਇਹ ਵਰ ਦਿਓ ਕਿ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਲੜ ਕੇ ਸਾਡੀ ਜਿੱਤ ਹੋਵੇ, ਵੈਰੀਆਂ ਨਾਲ ਲੜ ਕੇ ਸਾਡੀ ਵਿਜੈ ਹੋਵੇ।
ਚੌਥੇ ਸਤਿਗੁਰ ਪਏ ਲਏ ਜਸ ਜਗਤ ਉਜਾਲਾ।
ਹੁਣ ਚੌਥੇ ਪਾਤਸ਼ਾਹ ਦਾ ਨਾਂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ। ਚੌਥੇ ਸਤਿਗੁਰ ਲਏ ਜਸ ਜਗਤ ਉਜਾਲਾ, ਸਾਰੇ ਜਗਤ ਵਿੱਚ ਗੁਰੂ ਰਾਮਦਾਸ ਸਾਹਿਬ ਆਪ ਜੀ ਦਾ ਉਜਵਲ ਜਸ ਆਪ ਜੀ ਨੇ ਲਿਆ ਹੈ।
ਸਦਾ ਪ੍ਰੇਮ ਕੇ ਬਸੀ ਦੇਤ ਬਰ ਹੋਏ ਕਿਰਪਾਲਾ।
ਆਪ ਜੀ ਸਦਾ ਹੀ ਪ੍ਰੇਮ ਦੇ ਵਸੀਕਾਰ ਹੋ, ਕਿਰਪਾਲੂ ਹੋ ਕੇ ਆਪਣੇ ਦਾਸਾਂ ਤੇ ਸੇਵਕਾਂ ਨੂੰ ਵਰ ਦੇਣ ਵਾਲੇ ਹੋ।
ਮਾਇਆ ਬਿਕੇ ਅਲੇਪ ਛੇਪ ਨੈ ਕਿਸਹੁ ਕਾਲਾ।
ਇਹ ਗੁਰੂ ਰਾਮਦਾਸ ਸਾਹਿਬ ਤੁਸੀਂ ਮਾਇਆ ਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਹੋ, ਕਦੇ ਵੀ ਆਪ ਜੀ ਦੇ ਰੰਚਕ ਭਰ ਵੀ ਹਿਰਦੇ ਚ ਛੇਪ ਨਹੀਂ ਕਿਸੇ ਸਮੇਂ ਆਉਂਦਾ।
ਸਦਾ ਸੱਚ ਦਾ ਆਨੰਦ ਬੰਦ ਪਦ ਭਏ ਨਿਹਾਲਾ।
ਸਦਾ ਹੀ ਸੱਚ ਦਾ ਸਤ ਚੇਤਨ ਆਨੰਦ ਸਰੂਪ ਹੋ, ਆਪ ਜੀ ਦੇ ਚਰਨਾਂ ਤੇ ਜਿਨ੍ਹਾਂ ਜਿਨ੍ਹਾਂ ਨੇ ਵੰਦਨਾ ਕੀਤੀ ਉਹ ਨਿਹਾਲ ਹੋ ਗਏ। ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਸੀਸ ਝੁਕਾ ਕੇ ਮੱਥਾ ਟੇਕਿਆ ਉਹ ਕਿਰਤਾਰਥ ਹੋ ਗਏ।
ਨਿਤ ਨਵੇਂ ਨਵੇਂ ਪੁੰਨ ਪੁੰਨ ਨਵੇਂ ਮੈਂ ਮੈਂ ਮਹਿਮਾ ਮਹਾਂਬਰ।
ਮਹਾਰਾਜ ਨਿਤ ਹੀ ਤੁਹਾਨੂੰ ਨਮਸਕਾਰ ਹੈ, ਨਿਤ ਨਵੇਂ ਨਵੇਂ ਪੁੰਨ ਪੁੰਨ ਨਵੇਂ, ਬਾਰ ਬਾਰ ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਇਸ ਧਰਤੀ ਉੱਤੇ ਤੁਹਾਡੀ ਮਹਿਮਾ ਬੜੀ ਵੱਡੀ ਤੇ ਸ੍ਰੇਸ਼ਟ ਹੈ।
ਕਰ ਜੋਰ ਨੇ ਹੋਰ ਵਿਜੈ ਦਿਓ ਗੁਰ ਰਾਮਦਾਸ ਸ਼੍ਰੀ ਬਦਨ ਬਰ।
ਹੱਥ ਜੋੜ ਕੇ ਆਪ ਜੀ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਗੁਰੂ ਰਾਮਦਾਸ ਸਾਹਿਬ, ਜੰਗ ਦੇ ਮੈਦਾਨ ਵਿੱਚ ਆਪ ਜੀ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਵਿਜੈ ਦਾ ਦਾਨ ਬਖਸ਼ੋ, ਰਣ ਭੂਮੀ ਵਿੱਚ ਆਪ ਜੀ ਦੇ ਸਿੱਖਾਂ ਦੀ ਜਿੱਤ ਹੋਵੇ, ਆਪ ਜੀ ਦੇ ਸੇਵਕਾਂ ਦੀ ਜੈ ਹੋਵੇ, ਇਹ ਦਾਨ ਆਪ ਜੀ ਕਿਰਪਾ ਕਰਕੇ ਬਖਸ਼ੋ।
ਭਗਤ ਪਾਵਨਾ ਪਰਨ ਹਰਨ ਪੈ ਸ਼੍ਰੀ ਭਗਵੰਤਾ।
ਪੰਜਵੇਂ ਪਾਤਸ਼ਾਹ ਨੂੰ ਅਰਦਾਸ ਕਰਕੇ ਅਰਾਧ ਦੇ ਭਗਤਾਂ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲੇ, ਅੱਖ ਦੇ ਫੋਰ ਵਿੱਚ ਹਰਨ ਤੇ ਭਰਨ ਕਰ ਲੈਣ ਵਾਲੇ,
ਸ਼ਰਨ ਸੂਰ ਪ੍ਰਣਿਪੂਰ,
ਸ਼ਰਨ ਵਿੱਚ ਆਇਆਂ ਨੂੰ ਪਾਲਣ ਵਾਲੇ ਸੂਰ ਮੇ ਪ੍ਰਣਪੂਰ, ਜੋ ਪ੍ਰਣ ਕੀਤਾ ਉਹਨੂੰ ਪੂਰਿਆਂ ਕਰਨ ਵਾਲੇ ਹੋ।
ਮੁਕਤ ਦਾਇਕ ਸਭ ਸੰਤਾਂ,
ਆਪਣਿਆਂ ਸੰਤਾਂ ਭਗਤਾਂ ਸੇਵਕਾਂ ਨੂੰ ਸਦਾ ਹੀ ਮੁਕਤੀ ਦਾ ਦਾਨ ਦੇਣ ਵਾਲੇ ਹੋ ਪੰਚਮ ਪਾਤਸ਼ਾਹ।
ਪਰਉਪਕਾਰੀ ਧੀਰ ਪੀਰ ਨਿਤ ਸਿੱਖਨ ਕੇਰੀ।
ਪਰਉਪਕਾਰੀ ਹੋ, ਔਰ ਜੇ ਤੁਹਾਡੇ ਕਿਸੇ ਸੇਵਕ ਤੇ ਭੀੜ ਆ ਜਾਏ ਤਾਂ ਉਸ ਭੀੜ ਨੂੰ ਨਿਵਾਰਨ ਵਾਲੇ ਹੋ। ਆਪਣੇ ਸੇਵਕਾਂ ਦੀ ਪੀੜਾ ਨੂੰ ਦੁੱਖ ਨੂੰ ਨਿਵਾਰਨ ਵਾਲੇ ਹੋ।
ਵਰਤ ਉਧਾਰ ਉਧਾਰ ਵਿਦਿਤ ਜਿਤ ਕਿਤ ਮੈਂ ਹੇਰੀ।
ਆਪ ਜੀ ਆਪਣੇ ਸੇਵਕਾਂ ਦਾ ਉਧਾਰ ਕਰਨ ਵਾਲੇ ਹੋ, ਉਦਾਰ ਚਿਤ ਹੋ। ਆਪ ਜੈਸਾ ਸੋਭਾ ਵਾਲਾ, ਉਜਵਲ ਜਸ ਵਾਲਾ ਪੂਰੇ ਸੰਸਾਰ ਭਰ ਵਿੱਚ ਕੋਈ ਦੂਸਰਾ ਨਹੀਂ ਵੇਖਿਆ।
ਸ਼੍ਰੀ ਅਰਜਨ ਸਿਰ ਜਨ ਸ਼ਰੇ ਜਨ ਨਮੋ ਨਮੋ ਪਗ ਸਤ ਗੁਰੂ।
ਧੰਨ ਗੁਰੂ ਅਰਜਨ ਦੇਵ ਸਾਹਿਬ, ਤੁਸੀਂ ਸ਼੍ਰੇ ਨੂੰ ਸਿਰਜਣ ਵਾਲੇ ਹੋ, ਕਲਿਆਣ ਦੇ ਦਾਤੇ ਹੋ। ਆਪ ਜੀ ਦੇ ਜਨ ਆਪ ਜੀ ਦੇ ਚਰਨਾਂ ਤੇ ਬਾਰ ਬਾਰ ਨਮੋ ਕਰਦੇ ਨੇ, ਨਮਸਕਾਰ ਕਰਦੇ ਨੇ, ਬਾਰ ਬਾਰ ਨਮਸਕਾਰ ਕਰਦੇ ਨੇ।
ਅਬ ਸ਼ਤਰੂ ਜੀਤ ਕੀ ਕਾਮਨਾ ਹਤੋਂ ਪਲਾਵੇਂ ਸਮਰੂ।
ਮਹਾਰਾਜ ਆਪ ਜੀ ਦੇ ਚਰਨਾਂ ਚ ਅਰਦਾਸ ਹੈ ਕਿ ਹੁਣ ਮੇਰੀ ਇੱਛਾ ਹੈ ਕਿ ਮੈਂ ਰਣ ਭੂਮੀ ਵਿੱਚ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰਾਂ, ਏਦਾਂ ਮਾਰਾਂ ਰਣ ਭੂਮੀ ਚ ਵੈਰੀਆਂ ਨੂੰ ਕਿ ਜਿਵੇਂ ਸ਼ੇਰ ਦੀ ਦਹਾੜ ਸੁਣ ਕੇ ਹਿਰਨ ਭੱਜ ਜਾਂਦੇ ਹੈ, ਏਦਾਂ ਰਣ ਭੂਮੀ ਵਿੱਚ ਆਪ ਦੀ ਫੌਜ ਤੇ ਆਪ ਜੀ ਦੇ ਸੇਵਕਾਂ ਤੇ ਚੜ ਕੇ ਆਏ ਇਹ ਵੈਰੀ ਹਿਰਨਾਂ ਵਾਂਗੂ ਭੱਜ ਜਾਣ।
ਦੋਹਰਾ ਸੁਨ ਉਸਤਤ ਕੋ ਤੈ ਸਮੇਂ ਸ਼੍ਰੀ ਹਰ ਮੰਦਰ ਮਾਏ।
ਇਹ ਉਸਤਤੀ ਜਦੋਂ ਛੇਵੇਂ ਪਾਤਸ਼ਾਹ ਨੇ ਕੀਤੀ ਨਾ, ਪੰਜਾਂ ਪਾਤਸ਼ਾਹ ਦਾ ਨਾਂ ਲੈ ਕੇ ਇਹ ਉਸਤਤ ਕੀਤੀ, ਅਰਦਾਸ ਕੀਤੀ, ਵਿਜੈ ਦਾ ਦਾਨ ਮੰਗਿਆ, ਜਿੱਤ ਦਾ ਦਾਨ ਮੰਗਿਆ, ਤਾਂ ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ
ਗਿਰਾ ਪ੍ਰਗਟ ਹੋਈ ਸੁਨੀ ਕਰੋ ਤੁਰਤ ਗਨ ਦਾਹੇ।
ਖਾਲਸਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੋਂ ਆਵਾਜ਼ ਆਈ, ਆਵਾਜ਼ ਸੁਣ ਰਹੀ, ਨਜ਼ਰ ਨਹੀਂ ਕੋਈ ਆਉਂਦਾ, ਆਵਾਜ਼ ਆਈ ਹੈ, ਆਵਾਜ਼ ਆਈ ਕਰੋ ਤੁਰਕ ਗਨ ਦਾਹੇ। ਗੁਰੂ ਹਰਗੋਬਿੰਦ ਸਾਹਿਬ ਆਏ ਹੋਏ ਨਾ, ਮਲੇਛਾਂ ਨੂੰ ਦਾਹ ਕਰਕੇ ਸਾੜ ਕੇ ਸਵਾਹ ਕਰ ਦਿਓ।
ਪ੍ਰਥਮ ਜੰਗ ਤੁਮ ਤੇ ਉੱਠਿਓ ਲਰੇ ਬਹੁਤ ਹੀ ਕਾਲ।
ਪਹਿਲਾ ਜੰਗ ਤੁਹਾਡੇ ਤੋਂ ਉੱਠਿਆ ਹੈ, ਪਰ ਲੜਾਈ ਤੁਹਾਡੇ ਸਿੱਖ ਤੁਹਾਡੇ ਯੋਧੇ ਆਉਣ ਵਾਲੇ ਸਮੇਂ ਚ ਲੰਮੇ ਸਮੇਂ ਤੱਕ ਕਰਨਗੇ।
ਸਨੇ ਸਨੇ ਗਨ ਤੁਰਕ ਕੀ ਉਖਰੇ ਜਰਾਂ ਵਿਸਾਲ।
ਸਹਿਜੇ ਸਹਿਜੇ ਨਾ ਤੁਰਕਾਂ ਦੀਆਂ ਮਲੇਛਾਂ ਦੀਆਂ ਜਰਵਾਣਿਆਂ ਦੀਆਂ ਰਾਜ ਭਾਗ ਦੀਆਂ ਜੜਾਂ ਇਸ ਭਾਰਤ ਖੰਡ ਦੀ ਭੂਮੀ ਤੋਂ ਉਖੜ ਜਾਣਗੀਆਂ। ਇਹ ਆਵਾਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੋਂ ਆਈ, ਔਰ ਉਹ ਸੱਤ ਹੋਈ, ਸਮਾਂ ਪਾ ਕੇ ਇਹਨਾਂ ਮਲੇਛਾਂ ਦਾ ਰਾਜ ਸਮਾਪਤ ਹੋਇਆ। ਹਾਂਜੀ,
ਲਹੋ ਬਿਜੇ ਰਿਪ ਬ੍ਰਿੰਦ ਤੇ ਨਿਰਪੈ ਹਤੋ ਹਥਿਆਰ।
ਜੰਗ ਦੇ ਮੈਦਾਨ ਵਿੱਚ ਇਹਨਾਂ ਦੁਸ਼ਮਣਾਂ ਤੋਂ ਤੁਸੀਂ ਜਿੱਤ ਪ੍ਰਾਪਤ ਕਰੋ, ਔਰ ਨਿਰਪੈ ਹੋ ਕੇ ਸ਼ਸਤਰ ਚਲਾਓ, ਨਿਡਰ ਹੋ ਕੇ ਖੂਬ ਸ਼ਸਤਰ ਚਲਾਓ।
ਮਾਰ ਮਲੇਛਨ ਸੈਨ ਕੋ ਲੀਜੇ ਬਿਜੇ ਉਦਾਰ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੋਂ ਆਵਾਜ਼ਾਂ ਆਇਆ ਕਿ ਆਪ ਦੀ ਰਣ ਭੂਮੀ ਚ ਇਹਨਾਂ ਮਲੇਛਾਂ ਨੂੰ ਮਾਰ ਕੇ ਜਿੱਤ ਪ੍ਰਾਪਤ ਕਰੋ ਗੁਰੂ ਹਰਗੋਬਿੰਦ ਸਾਹਿਬ, ਤੁਹਾਡੀ ਹੀ ਵਿਜੈ ਹੋਵੇਗੀ, ਤੁਹਾਡੀ ਹੀ ਜਿੱਤ ਹੋਵੇਗੀ, ਵਿਜੈ ਲਕਸ਼ਮੀ ਆ ਕੇ ਤੁਹਾਡੇ ਹੀ ਚਰਨ ਸਪਰਸ਼ ਕਰੇਗੀ।
ਸੁਨ ਸ਼੍ਰੀ ਹਰਗੋਬਿੰਦ ਜੀ ਨਮੋ ਕਰੀ ਕਰ ਜੋਰ।
ਇਹ ਆਵਾਜ਼ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ, ਸੀਸ ਝੁਕਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ।
ਪਰਮ ਪ੍ਰੇਮ ਕਰ ਨਿਕਸੇ ਤਬੇ ਫਿਰੇ ਪ੍ਰਦਕਸ਼ਨਾ ਔਰ।
ਭਾਰੀ ਪਰਮ ਪ੍ਰੇਮ ਕਰਕੇ ਮਹਾਰਾਜ ਜੀ ਬਾਹਰ ਆਏ ਤੇ ਪ੍ਰਕਰਮਾ ਕੀਤੀ।
ਚਤਰ ਪ੍ਰਕਰਮਾ ਕਰ ਫਿਰੇ ਕਰ ਬੰਧਨ ਦਰਬਾਰ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਰ ਪ੍ਰਕਰਮਾ ਮਹਾਰਾਜ ਜੀ ਨੇ ਕੀਤੀਆਂ, मुख दरवाजे ते आन के खलो के फिर नमस्कार कीती।
पौर दर्शनी आए के सिर तर नमे उदार।
फिर दर्शनी ड्योड़ी ते आ गए काल तख्त साहब वल, फिर ड्योड़ी ते आके शीश चुका के मथा टेकिया।
तरियो हकारन हया बली आयो ते तत्काल।
इथे महाराज जी ने अपना बली ते बलवान घोड़ा मंगाया, तत्काल पलाकी मार के छाल मार के घोड़े ते सवार होए।
आरोहन सतगुर पाए तनुख कठोर संभाले।
घोड़े ते सवार होए कठोर तनख जो नौ टंका तनख सी, ओ तनख महाराज जी ने मोढे ते धारण कीता होया।
चंचल बली तो रंग बहु कीमत जिसकी लाख।
कहिंदे जेड़े चंचल ते बली घोड़े ते सतगुरु सवार ने, एक लख रुपए दी लागत दा घोड़ा है, बड़ा कीमती। एक लख रुपया जेदी उस वेले कीमत होवेगी, ओ घोड़ा कितना बलवान, ओदे ते महाराज जी सवार होए।
गुरमन सो लै लीन होए चलत जथा अभिलाख।
कहिंदे ओ घोड़ा भी एहो जा प्रतापी है के सतगुरां दे मन नाल मिल के चलदा है। सतगुरां नूं इह नहीं कहना पैंदा सज्जे मुड़ खब्बे मुड़ इशारा, मन करके प्रेरी जांदे। सतगुरां दे मन नाल ही लै हो के घोड़ा एकमिक हो के चलदा।
गोल चमू को संग लै होए गुरु सावधान।
फौज नूं अपने नाल लै के छेवें पातशाह सावधान होए।
चाहत पे संग राम को गए राम सरथान।
रण भूमि च लड़ना चाहते है पर पहला सतगुरु राम सर साहब वाले स्थान ते आए ने।
करी संभार परिवार की श्री सतगुर तिस काल।
जाके अपने परिवार दी संभाल कीती, सब नु किसे टिकाने पहुंचाना सी भेजना सी, इस करके परिवार कोल पुजे हन।
इक वीरो की सुध नहीं और सकले नाल।
परिवार दे सारे जिया नु आके कले कले नु महाराज जी ने वेख्या भी सारे आ गए ने, साहबजादे आ गए ने, महिला आ गए ने, दासियां दास आ गए ने, सब आ गए। पर हैरानी हुई जदों पातशाह ने वेख्या भी केवल बीबी वीरो जी नहीं आए, सब आ गए ने, वीरो जी नहीं आए, विच ओह किते नजर नहीं आए।
गुड़िया रही संभालती बीबी बीच अगार।
बीबी वीरो जी तकरीबन सात अठ साल दी उम्र सी उस वेले, ते ओ गुड़िया पटोलियां नाल जिवें बच्चियां दा प्रेम हुंदा, ओ घर दे विच जदों जाणा सी ना, वी जाण लगे तो कहिंदे मैं अपनियां गुड़ियां लै आवां। तो बीबी वीरो जी जिहड़ियां गुड़ियां सन ओह इकट्ठियां करन लग पए, उधर ध्यान लग गया, बाकी परिवार जिहड़ा सी सारा रथां ते बह के निकल गया।
राखत प्राणन ज्यों जिने ऐसो करियो विचार।
हुण बीबी वीरो नूं जिहड़ियां अपनियां ओह गुड़ियां ते पटोले सी, ओह जान तों वध प्यारे हुंदे लड़कियां नूं। अजकल तां चलो उदां दियां खेडां, हुण तां मोबाइल ही सब कुछ हो गया। पुराने समयां च तियां राणियां निक्कियां निक्कियां हुंदियां, छोटियां छोटियां गुड्डियां मावां ने बना देनियां पटोले जे, उहनां नाल सूई धागा लै के खेडी जाणा। तो बीबी जी नूं बड़ियां प्यारियां सन जान तों वी वध। उधर ध्यान लग गया ते इह भुल्ली गए वी इधर जंग छिड़िया होया, अठ कु साल दी उमर सी। हांजी
माता समझियो होएगी दूसर माता संग।
माता दमोदरी जी ने समझिया भी शायद अपनी दूजी मां नाल होनी है, मरवाई जी नाल, जां माता नानकी जी नाल चढ़ गई होवेगी। उन्होंने ये सोचिया
या ते भूली सदन में लियावे कौन निसंग।
माता नानकी ते मरवाई ने सोचिया, माता जी ने भी ओ माता दमोदरी जी नाल होणगे, एक दूजे दे भुलेखे च रह गए, इस भुलेखे च वीरो उत्थे रह गए। हुण कौन लियावे उस जंग, क्योंकि दुश्मन भी उधर तकरीबन नेड़े गुरु के महलां दे आ चुका सी।
सिंगे प्रोहत को केओ बाबत संग सिधारे।
छेवें पातशाह ने फिर ड्यूटी लाई दो सिखां दी, एक सन भाई सिंघा प्रोहत जी, प्रोहत सी ब्राह्मण सी, पर मेरे पातशाह ने ब्राह्मणा नूं भी तलवारां पकड़ के छत्री बना दिता रणभूमि च लड़न वास्ते। भाई बाबक ਇਹ ਕੀਰਤਨੀਏ ਸੀ ਗੁਰੂ ਸਾਹਿਬ ਦੇ ਦਰਬਾਰ, ਜਿਹੜੇ ਰਬਾਬ ਵਜਾਉਂਦੇ ਸੀ, ਤਾਊਸ ਵਜਾਉਂਦੇ ਸੀ, ਤੇ ਅੱਜ ਹੱਥ ਚ ਬੰਦੂਕ ਪਕੜੀ ਤੇ ਤਲਵਾਰ ਪਕੜ ਕੇ ਰਣਭੂਮੀ ਚ ਲੜਨ ਨੂੰ ਤਿਆਰ ਖੜੇ ਨੇ। ਆਪਣੇ ਰਾਗੀਆਂ ਨੂੰ ਵੀ ਰਣਭੂਮੀ ਚ ਛੱਤੀ ਬਣਾ ਕੇ ਲੜਨ ਲਾ ਦਿੱਤਾ। ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ ਵਰਤ ਰਿਹਾ। ਭਾਈ ਬਾਬਕ ਜੀ ਔਰ ਭਾਈ ਸਿੰਘੇ ਪ੍ਰੋਤ ਨੂੰ ਹੁਕਮ ਲਾਇਆ
आनो बीबी को इया सफले जन्म तुहारे।
जाओ तुसी दोवे योधे महलां च ते वीरों नू लैके आओ, तुहाडा जन्म सफल होवेगा, तुहाडी जिंदगी सफल होवेगी, तुहाडी एक कालना सफल होवेगी।
श्री गुरु आगे अल ते चले हाथ बंदूकन तारे।
भाई सिंघा प्रोत ते भाई बाबक जी दोनों ने हथा च बंदूकां पकड़ियां, त्यार बर त्यार होके गुरु आग्या लैके चल पए।
श्री नानक सिमरत हृदय कारज लियावे सारे।
गुरु नानक साहब दा सिमरन करके चले, महाराज तुहाडा कारज तुसी आप ही रास करना है, ए कारज तुहाडा तुसी आप ही करौना है।
दई निशानी सिमरनी कयो जे होए पट पेर।
रण भूमि च लड़ाई चल रही है, पर सुरता बिरता सब दा एक एक प्रकार नाल त्यार बर त्यार, ब्यौत बंदियां सब दियां। महाराज जी कहंदे चले तो हो, पर वीरो ने आउणा नहीं तुहाडे नाल, उहदे वास्ते एक काम करो, अपने हाथ दा एक सिमरना जिहड़ा वीरो जी ने अपने पिता जी दे हाथ च वेखिया सी उह ला के दित्ता। आख्या सिमरना लै जाओ, ते जदों आवाज मारोगे उन्हें दरवाजा नहीं खोलना, वो कहेगी दस कुते तुरकता नहीं मलेशता नहीं कि जेड़े जान बुझ के आए होन, जदों ये सिमरना अगे करोगे ते पछाण के कुंडी खोल देगी। तो महाराज जी ने अपने हाथ दा सिमरना भाई बाबक ते भाई सिंघे प्रोत नू जान वेले दिता।
तपक आवाज करी जीए पठे वीर बिन देर।
महाराज जी कहंदे जदों उत्थों लैके निकलोगे ना, जे घेरा पै जाए ते बंदूक दी गोली चला दियो, उस आवाज नू सुनदिया साडी बाकी फौज त्यार बर त्यार रहेगी, पहुंच जाएगी तुहाडी मदद नू।
किरबे ते चौकस रहो दाव काव कर जाए।
महाराज जी कहंदे घेरे विच ना आयो, चौकस रहो, दाव काव करके घेरे च ना फसियो।
वीर सहायक सब खरे सुनत शीघ्रता आए।
साडे सारे योधे इत्थे त्यार बर त्यार खड़े रहणगे, तुसी गोली चला दियो, आवाज सुनदे ही पहुंच जाणगे।
दोनों योद्धा तीर तर गए तुरंग तवाए।
भाई बाबक जी और भाई सिंघा प्रोत जी ने घोड़ा तेज कीता ते गुरु के महलां वल गए रामसर तीर्थ तों।
सतगुर करत प्रतीखना खरे पए तिस थाए।
सतगुरु सच्चे पातशाह रामसर साहब वाली जगह ते उड़ीकण लगे सूरमिया समेत।
दोहरा इत सतगुर ए बिद करी निकसे मंदर छोर।
इधर यों सतगुरु जी ने तैयारी की, महलां चो महाराज जी परिवार नू सारे नू लिया के रामसर तीर्थ ते पहुंच गए।
उत लश्कर सब चुक परे ओ जंग लोहो गढ़ कोर।
उधर तुरकां दा सारा लश्कर टोक के लोहगढ़ किले ते आण के टुट के पै गया। उन्होंने यह समझा भी गुरु जी इत्थे ने, वह टुट के सारे ही उत्थे आण पए। बहुत ज्यादा गह गच जंग होया, आखिरकार 25 सिख सी, 7000 नू किन्ना क चिर रोक के रख दे, पर खूब लड़े, सैकड़िया नू मारिया, सैकड़िया नू लताड़िया, और मारदिया मारदिया आप भी शहीदियां दा जाम शहादत दा जाम प्राप्त कर रहे ने। बीबी वीरो जी नू लैके जिवें सतगुरां पास भाई बाबक जी भाई सिंघा प्रोत जी पहुंच रहे ने, वो कथा आप जी अगलिया प्रसंगा च सरवण करोगे।